ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਮਾਈ ਬਾਬਾ, ਇਸ ਦਾ ਪੰਜਾਬੀ ਉਲੱਥਾ ਆਓ ਪਿਆਰ ਨਾਲ ਸਰਵਣ ਕਰੀਏ ਜੀ। ਮੈਂਡਾ ਬਾਬਾ। ਧੰਨ ਗੁਰੂ ਨਾਨਕ ਨਿਰੰਕਾਰੀ ਜੋਤ ਹਨ, ਜਿਨ੍ਹਾਂ ਦੀਆਂ ਸਿੱਧੀਆਂ ਸੱਚਖੰਡੀ ਜੜ੍ਹਾਂ ਅਥਾ ਅਤੇ ਬੇਅੰਤ ਰੱਬ ਵਿੱਚ ਤੁਰ ਗੱਡੀਆਂ ਹੋਈਆਂ ਹਨ, ਜੋ ਇੱਕੋ ਇੱਕ ਹੈ, ਉਸ ਜੇਵੜ ਦੂਜਾ ਕੋਈ ਨਹੀਂ। ਉਸ ਦਾ ਨਾਮ ਸੱਤ ਹੈ, ਉਹ ਕਾਦਰ ਕਰਤਾ ਹੈ, ਜਿਸ ਦੀ ਹੋਂਦ ਇੱਕ ਨਿੱਕੇ ਤੋਂ ਨਿੱਕੇ ਮੁਰਗੀ ਦੇ ਚੂਚੇ ਦੇ ਦਿਲ ਵਿੱਚ ਵੀ ਨਿਰਭੈਤਾ ਅਤੇ ਨਿਡਰਤਾ ਪੈਦਾ ਕਰਦੀ ਹੈ। ਉਹ ਆਕਾਰ ਰਹਿਤ ਨਿਰਾਕਾਰ ਹੈ ਅਤੇ ਦੇਸ਼ ਤੇ ਸਮੇਂ ਦੀਆਂ ਹੱਦਾਂ ਤੋਂ ਪਰੇ ਆਦੇਸ਼ ਅਤੇ ਅਕਾਲ ਹੈ। ਉਹ ਅਜੂਨੀ ਹੈ ਅਤੇ ਸਾਰੇ ਜੀਵਨਾਂ ਦੀ ਜੀਵਨ ਆਤਮਾ ਹੈ। ਗੁਰੂ ਨਾਨਕ ਮੇਰੇ ਲਈ ਨਿਰਗੁਣ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ਗੁਰੂ ਨਾਨਕ ਰਾਹੀਂ ਜੀਵਨ ਰਾਉ ਸਾਡੇ ਵਿੱਚ ਆਉਂਦੀ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਸਤਿਗੁਰੂ ਤੋਂ ਬਿਨਾਂ ਕੋਈ ਵੀ ਸਿੱਖ ਰੱਬ ਦਾ ਅਨੁਭਵ ਮੇਲ ਪ੍ਰਾਪਤ ਨਹੀਂ ਕਰ ਸਕਦਾ। ਰੱਬ ਨਾਲ ਸਨਮੁਖ ਮੂੰਹ ਦਮੂਹੀ ਗੱਲਾਂ ਕਰਨੀਆਂ ਇੱਕ ਬੜਾ ਦਿਲ ਲੁਭਾਉਣਾ ਆਤਮਕ ਨਿਸ਼ਾਨਾ, ਜਿਹੜਾ ਕਿ ਵਰਤਮਾਨ ਮਨੁੱਖ ਦੀ ਕਾਢ ਹੈ, ਲੱਗਦਾ ਹੋਵੇਗਾ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਠੀਕ ਨਹੀਂ। ਬਾਬੇ ਨਾਨਕ ਦਾ ਵਚਨ ਹੈ ਕਿ ਰੱਬ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦੀ ਹੈ, ਅਤੇ ਉਹ ਸਤਿਗੁਰੂ ਰੱਬ ਨਾਲ ਸੱਚੀ ਮੁੱਚੀ ਮੇਲ ਕਰਾਉਣ ਵਾਲਾ ਸਤਿਗੁਰੂ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ, ਜੋ ਰੱਬ ਦੀ ਆਤਮਾ ਪਰਮਾਤਮ ਸਤਿਆ ਹੈ, ਜਿਸ ਤੋਂ ਬਿਨਾਂ ਕੋਈ ਵੀ ਰੱਬ ਨਾਲ ਗੱਲਾਂ ਨਹੀਂ ਕਰ ਸਕਦਾ। ਇਹ ਆਤਮ ਸਤਿਆ ਨਾਮ ਤੋਂ ਰਹਿਤ ਅਨਾਮੀ ਹੈ, ਬੋਲੀ ਤੋਂ ਰਹਿਤ ਅਬੋਲ ਹੈ, ਬਸ ਚੁੱਪ ਪ੍ਰੀਤ ਹੈ, ਅਤੇ ਇਹ ਸਤਿਗੁਰੂ ਦੀ ਮਿਹਰ ਹੈ, ਅਤੇ ਇਸ ਚੁੱਪ ਪ੍ਰੀਤ ਨਾਲ ਸ਼ਿੰਗਾਰਿਆ ਹੋਇਆ ਬੰਦਾ ਹੀ ਰੱਬ ਨਾਲ ਬਚਨ ਬਿਲਾਸ ਕਰ ਸਕਦਾ ਹੈ। ਹਾਂਜੀ, ਇਸ ਚੁੱਪ ਪ੍ਰੀਤ ਨਾਲ ਸ਼ਿੰਗਾਰਿਆ ਹੋਇਆ ਬੰਦਾ ਹੀ ਰੱਬ ਨਾਲ ਬਚਨ ਬਿਲਾਸ ਕਰ ਸਕਦਾ ਹੈ। ਉਹਨਾਂ ਰਾਹੀਂ ਜੋ ਅਜਿਹਾ ਭਾਵ ਰੱਖਦੇ ਹਨ, ਇੱਕ ਅਮਰ ਗੀਤ ਰੱਬੀ ਬਾਣੀ ਤੁਰਕੀ ਬਾਣੀ ਦਾ ਪ੍ਰਕਾਸ਼ ਸਾਜਨਾ ਹੁੰਦੀ ਹੈ, ਜਿਸ ਵਿੱਚ ਗੁਰੂ ਨਾਨਕ ਨੇ ਆਪਣੀ ਆਤਮ ਸ਼ਕਤੀ ਆਪਣਾ ਆਪਾ ਭਰ ਦਿੱਤਾ ਹੈ। ਗੁਰੂ ਨਾਨਕ ਜਿਹਾ ਕੋਈ ਹੋਰ ਦੂਸਰਾ ਨਹੀਂ, ਬਸ ਆਪਣੇ ਜਿਹੇ ਉਹ ਆਪ ਹੀ ਹਨ। ਇਸ ਅਮਰ ਰੱਬੀ ਗੀਤ ਤੁਰਕੀ ਬਾਣੀ ਦੇ ਹਰ ਸ਼ਬਦ ਵਿੱਚ ਗੁਰੂ ਨਾਨਕ ਦਾ ਜੀਵਨ ਨੀਲੇ ਆਕਾਸ਼ ਦੇ ਤਾਰਿਆਂ ਵਾਂਗ ਡਲਕਾਂ ਮਾਰਦਾ ਹੈ। ਬਾਬਾ ਨਾਨਕ ਸਾਡੇ ਨਾਲ ਹੈ, ਇੱਕ ਸੱਚੇ ਸਿੱਖ ਦੀ ਕੱਖਾਂ ਦੀ ਕੁੱਲੀ ਵਿੱਚ, ਛਪਰੀ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਅਣਗਿਣਤ ਤਾਰਿਆਂ ਦੇ ਝੁਰਮੁੱਟਾਂ ਦੀ ਸ਼ਾਹਾਨਾ ਸ਼ਾਹ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਸਿੱਖ ਦੇ ਮਨ ਮੰਦਰ ਵਿੱਚ ਇੱਕ ਪੁਸਤਕ ਦੀ ਜਲਾਲਤਾ ਨਾਲ, ਜਿਵੇਂ ਕਿ ਕਈ ਅਣਜਾਣ ਕਹਿੰਦੇ ਹਨ ਅਤੇ ਕਈ ਦੇਖਦੇ ਹਨ, ਦਮਕਦਾ ਹੈ। ਪਰ ਖਬਰਦਾਰ, ਇਹ ਤਾਂ ਗੁਰੂ ਨਾਨਕ ਆਪ ਹੈ, ਚਿੱਟੇ ਦਾੜੇ ਵਾਲਾ ਬਾਬਾ ਨਾਨਕ। ਇੱਕ ਅਦਿੱਖ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਅੰਦਰ ਬਿਰਾਜਮਾਨ ਹੈ, ਜਿਹੜੇ ਕਿ ਇੱਕ ਰੱਬੀ ਡਿਜ਼ਾਇਨ ਵਿੱਚ ਇੱਕ ਅਜਿਹੀ ਲੜੀ ਵਿੱਚ ਪਰੋਤੇ ਹੋਏ ਹਨ ਕਿ ਇਸ ਸਮੁੱਚੇ ਸ਼ਬਦਾਂ ਦਾ ਸਮੂਹ ਇੱਕ ਸ਼ਰਧਾਵਾਨ ਸਿੱਖ ਨੂੰ ਨਿਰੰਕਾਰੀ ਨਾਨਕ ਦਾ ਸਮਰਥਕ ਰੂਪ ਦਿਸਦਾ ਹੈ। ਬਾਬਾ ਨਾਨਕ ਹਰ ਵੇਲੇ ਸਾਡੇ ਨਾਲ ਹੈ। ਮੈਂ ਜਿੱਥੇ ਵੀ ਜਾਂਦਾ ਹਾਂ, ਬਾਬਾ ਨਾਨਕ ਮੇਰੇ ਅੰਗ ਸੰਗ ਹੈ। ਜਦ ਮੈਂ ਆਪਣੀ ਡਿਊਟੀ ਕੰਮਕਾਰ ਕਰਦਾ ਹਾਂ ਤਾਂ ਉਹ ਮੇਰੇ ਕੋਲ ਆਉਂਦਾ ਹੈ। ਘਰ ਦੀ ਚਾਰ ਦੀਵਾਰੀ ਵਿੱਚ ਵੀ ਬਾਬਾ ਮੇਰੇ ਸਾਥ ਰਹਿੰਦਾ ਹੈ। ਉਹ ਤਾਂ ਮੇਰੇ ਮਨ ਵਿੱਚ ਹੀ ਵਸ ਰਿਹਾ ਹੈ ਅਤੇ ਮੈਨੂੰ ਪਿਆਰ ਕਰਦਾ ਹੈ। ਲਓ ਦੇਖੋ, ਮੇਰੇ ਮਨ ਦਾ ਕਲਸ਼ ਕਿੰਨਾ ਸੁਨਹਿਰੀ ਹੈ, ਅਤੇ ਇੱਥੇ ਬਾਬਾ ਜੀ ਦੀ ਮਿੱਠੀ ਮਿਹਰ ਮੇਰੇ ਮਨ ਅੰਦਰ ਅੰਮ੍ਰਿਤਸਰ ਦਾ ਨਿਵਾਸ ਹੋ ਰਿਹਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸੱਚਾ ਸਿੱਖ ਦਿਖਾਵਾ ਪਖੰਡ ਲੋਕ ਪਚਾਰਾ ਨਹੀਂ ਕਰਦਾ, ਉਸਦਾ ਮਾਲਕ ਉਸਦਾ ਸਤਿਗੁਰੂ ਅਜੂਨੀ ਤੇ ਅਵਨਾਸੀ ਹੈ। ਉਹ ਉਸਦੀ ਮਿਹਰ ਸੀ ਕਿ ਉਸਨੇ ਤਲਵੰਡੀ ਅਵਤਾਰ ਤਾਰਿਆ, ਇਹ ਉਸਦਾ ਸਾਡੇ ਲਈ ਪਿਆਰ ਸੀ ਕਿ ਉਹ ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਪ੍ਰਗਟ ਹੋਇਆ। ਇਹ ਉਸਦੀ ਕਿਰਪਾ ਹੀ ਤਾਂ ਸੀ ਕਿ ਉਸਨੇ ਗੁਰੂ ਰਾਮਦਾਸ ਬਣ ਕੇ ਸਾਡੇ ਲਈ ਅੰਮ੍ਰਿਤ ਦੇ ਸਰੋਵਰ ਵਿਚਕਾਰ ਹਰਿਮੰਦਰ ਬਣਾਇਆ। ਇਹ ਉਸਦਾ ਵੱਡਾ ਉਪਕਾਰ ਸੀ ਕਿ ਉਸਨੇ ਗੁਰੂ ਅਰਜਨ ਦੇਵ ਬਣ ਕੇ ਸਾਰੀ ਦੁਨੀਆ ਦੀ ਰਹਿਨੁਮਾਈ ਲਈ, ਸਾਰੇ ਜਗਤ ਨੂੰ ਚਾਨਣ ਦੇਣ ਲਈ ਆਪਣਾ ਆਪਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰੋ ਦਿੱਤਾ। ਗੁਰੂ ਨਾਨਕ ਦੇਵ ਨੇ ਗੁਰੂ ਹਰਗੋਬਿੰਦ ਦੇ ਰੂਪ ਵਿੱਚ ਸਾਨੂੰ ਸੇਲੀ ਟੋਪੀ ਦਿੱਤੀ ਕਿ ਉਸਦੇ ਸਿੱਖ ਵਾਹਿਗੁਰੂ ਪਿਆਰ ਨੂੰ ਕੇਵਲ ਮੌਤ ਮਰਨਉ ਹੋ ਜਾਣਾ ਹੀ ਨਾ ਸਮਝ ਲੈਣ। ਗੁਰੂ ਹਰਗੋਬਿੰਦ ਸਾਹਿਬ ਨੇ ਸੇਲੀ ਟੋਪੀ ਨੂੰ ਨਮਸਕਾਰ ਕੀਤਾ ਕਿਉਂਕਿ ਉਸਨੇ ਇੱਕ ਵਾਰ ਇਸ ਨੂੰ ਪਹਿਨਿਆ ਸੀ। ਖੁਦ ਗੁਰੂ ਨਾਨਕ ਤੋਂ ਬਿਨਾਂ ਇਹਨਾਂ ਦੋਹਾਂ ਚੀਜ਼ਾਂ ਦਾ ਤਿਆਗ ਕੌਣ ਕਰ ਸਕਦਾ ਸੀ? ਅਤੇ ਉਹ ਦੇਖੋ, ਚਿੱਟੇ ਦਾੜੇ ਵਾਲਾ ਬਾਬਾ ਨਾਨਕ ਆਪ ਤੁਹਾਡੇ ਲਈ ਤਲਵਾਰ ਧਾਰਨ ਕਰਕੇ ਆਇਆ ਹੈ। ਕਿੰਨਾ ਦਿਲਚਸਪ ਅਤੇ ਸੋਹਣਾ ਨਜ਼ਾਰਾ ਹੈ ਗੁਰੂ ਹਰ ਰਾਏ ਦੇ ਰੂਪ ਵਿੱਚ। ਗੁਰੂ ਨਾਨਕ ਮੁੜ ਪਿਆਰ ਤਰੰਗਾਂ ਵਿੱਚ ਉਛਲਦਾ ਹੈ ਕਿ ਉਸਦੇ ਸਿੱਖ ਤਲਵਾਰ ਨੂੰ ਕਿਤੇ ਗਲਤ ਨਾ ਸਮਝ ਲੈਣ। ਗੁਰੂ ਨਾਨਕ ਨੇ ਸ਼ਾਂਤੀ ਅਤੇ ਲੜਾਈ ਦੇ ਸਮੇਂ ਇੱਕੋ ਇੱਕ ਪਿਆਰ ਮਾਰਗ ਦੀ ਸਥਾਪਨਾ ਕਰਨੀ ਚਾਹੀ। ਇਹੀ ਅਸੂਲ ਦੋਹਾਂ ਵਿੱਚ ਕੰਮ ਕਰਦਾ ਹੈ। ਇੱਕ ਪਾਸੇ ਯਸੂ ਦੀ ਪੂਜਾ ਕਰਦਾ ਹੈ ਅਤੇ ਦੂਜੇ ਪਾਸੇ ਉਸਨੂੰ ਸੂਲੀ ਚੜਾਉਂਦਾ ਹੈ। ਇਹ ਗੱਲ ਉਸਨੇ ਆਪਣੇ ਸਿੱਖਾਂ ਸਾਹਮਣੇ ਸਪਸ਼ਟ ਕਰਨੀ ਚਾਹੀ। ਗੁਰੂ ਨਾਨਕ ਨੂੰ ਹਮੇਸ਼ਾ ਬਿਰਧ ਅਵਸਥਾ ਵਿੱਚ ਹੀ ਵੇਖਿਆ ਗਿਆ। ਉਹਨਾਂ ਦੀ ਮਾਤਾ ਅਤੇ ਦਾਈ ਨੇ ਨਨਕਾਣੇ ਸਾਹਿਬ ਉਹਨਾਂ ਨੂੰ ਇਸੇ ਰੂਪ ਵਿੱਚ ਹੀ ਵੇਖਿਆ। ਬਾਬੇ ਨਾਨਕ ਨੇ ਉਹਨਾਂ ਨੂੰ ਸੱਦ ਦਿੱਤੀ ਕਿ ਗੁਰੂ ਹਰਕ੍ਰਿਸ਼ਨ ਵਿੱਚ ਉਸਨੂੰ ਇੱਕ ਬੱਚੇ ਦੇ ਰੂਪ ਵਿੱਚ ਵੇਖੋ। ਬਿਰਧ ਅਵਸਥਾ ਤੋਂ ਉਹ ਬਾਲ ਅਵਸਥਾ ਵਿੱਚ ਬਦਲਦਾ ਹੈ, ਇਹ ਦੱਸਣ ਲਈ ਕਿ ਉਹ ਨਿਰਾਕਾਰ ਹੈ। ਅਤੇ ਕਿੰਨੀ ਅਸਚਰਤਾ ਨਾਲ ਉਹ ਇੱਕ ਆਕਾਰ ਤੋਂ ਦੂਜੇ ਵਿੱਚ ਬਦਲਦਾ ਹੈ। ਇਹੀ ਗੁਰੂ ਨਾਨਕ ਸਾਰੇ ਸੰਤਾਂ ਅਤੇ ਮਹਾਤਮਾ ਦੀ ਰੂਹ ਸੀ। ਉਹ ਸ਼ੁੱਧੀ, ਪਵਿੱਤਰਤਾ, ਭਗਤੀ, ਪਿਆਰ ਅਤੇ ਰੱਬ ਹੈ। ਉਹ ਕਿੰਨੀ ਸੁੰਦਰਤਾ ਨਾਲ ਆਪਣੇ ਸਿੱਖਾਂ ਨੂੰ ਕਿੰਨਿਆਂ ਆਕਾਰਾਂ ਵਿੱਚ ਪ੍ਰਗਟ ਹੋ ਕੇ ਅਸਚਰਜ ਕਰਦਾ ਹੈ। ਬਾਬਾ ਨਾਨਕ ਬਕਾਲੇ ਵਿੱਚ ਪ੍ਰਗਟ ਹੋਏ। ਭਾਈ ਮੱਖਣ ਸਿੰਘ ਲੁਬਾਣੇ ਤੋਂ ਬਿਨਾਂ ਉਹਨਾਂ ਨੂੰ ਕੋਈ ਵੀ ਪਹਿਚਾਣ ਨਾ ਸਕਿਆ। ਗੁਰੂ ਨਾਨਕ ਆਪਣੀ ਸ਼ਾਨਾ ਭਰੀ ਬੜੀ ਬਾਂਕੀ ਅਤੇ ਨਿਰਾਲੀ ਰੂਹਾਨੀ ਛੱਬੀ ਵਿੱਚ ਆਖਰੀ ਵਾਰ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਏ। ਇਸ ਆਕਾਰ ਅੰਦਰ ਉਹਨਾਂ ਵਿੱਚ ਲੱਖਾਂ ਉੱਤੇ ਭਾਰੂ ਹੋਣ ਦੀ ਸ਼ਕਤੀ ਹੈ। ਇੱਥੇ ਉਹਨਾਂ ਦੇ ਅਣਗਿਣਤ ਹੱਥ ਹਨ। ਉਹਨਾਂ ਦੇ ਇੱਕ ਹੱਥ ਵਿੱਚ ਬੰਦੇ ਦਾ ਆਪਣੇ ਗੁਰੂ ਅਤੇ ਰੱਬ ਵੱਲ ਪਿਆਰ ਹੈ ਅਤੇ ਦੂਜੇ ਵਿੱਚ ਢਾਲ ਹੈ। ਅਤੇ ਹਾਂਜੀ, ਉਹ ਦੇਖੋ, ਉਹ ਆਪਣੇ ਸੱਚੇ ਸਿੱਖ ਨੂੰ ਮੁਗਤ ਕਰਨ, ਲੱਟੂ ਕਰਨ ਆ ਰਹੇ ਹਨ। ਗੁਰੂ ਗੋਬਿੰਦ ਸਿੰਘ ਦੇ ਜਾਮੇ ਵਿੱਚ ਉਹ ਘੋੜੇ ਦੀ ਸਵਾਰੀ ਕਰਦੇ ਹਨ, ਹਾਥੀਆਂ ਨੂੰ ਪਾਲਦੇ ਹਨ। ਧੰਨ ਦੇਵੀ ਲਕਸ਼ਮੀ ਅਤੇ ਵਿਦਿਆ ਦੇਵੀ ਸਰਸਵਤੀ ਉਹਨਾਂ ਦੇ ਦਰਵਾਜ਼ੇ 'ਤੇ ਪਹਿਰਾ ਦਿੰਦੀਆਂ ਹਨ। ਕਲਯੁੱਗ ਵਿੱਚ ਗੁਰੂ ਗੋਬਿੰਦ ਸਿੰਘ ਉਪਨਿਸ਼ਦ ਦੇ ਉਸ ਵਾਕ ਨੂੰ ਸੁਜੀਵ ਕਰਦੇ ਹਨ ਕਿ ਇਹ ਦੋ ਦੇਵੀਆਂ, ਇਹ ਦੋ ਸ਼ਕਤੀਆਂ ਬ੍ਰਹਮਗਿਆਨੀ ਦੇ ਦਰਵਾਜ਼ੇ ਉੱਤੇ ਹੱਥ ਅੱਡ ਕੇ ਉਸਦੇ ਹੁਕਮ ਨੂੰ ਉਡੀਕਣਗੀਆਂ। ਆਤਮਕ ਜੀਵਨ ਕੋਈ ਮੰਗਤੇ ਦਾ ਜੀਵਨ ਨਹੀਂ, ਇਹ ਤਾਂ ਦਾਤੇ ਦਾ ਜੀਵਨ ਹੈ। ਇਹ ਤਾਂ ਨਾਮ ਦੀ ਅਮੀਰੀ ਦਾ ਜੀਵਨ ਹੈ। ਹਮ ਧਨਵੰਤ ਭਾਗਟ ਸਚਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਇੱਥੇ ਰੋਟੀ ਪਾਣੀ ਦੀ ਭੁੱਖ ਨਹੀਂ। ਦੁਨੀਆਂ ਦੀਆਂ ਚੀਜ਼ਾਂ ਕਬਰਾਂ ਦੇ ਹਨੇਰੇ ਜੀਵਨ ਲਈ ਨਹੀਂ ਦਿੱਤੀਆਂ ਜਾਂਦੀਆਂ, ਪਰ ਉਹਨਾਂ ਮਹਿਲ ਮਾੜੀਆਂ ਲਈ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਫਰਸ਼ ਰੋਜ਼ ਚੰਦ ਸੂਰਜ ਸਾਫ਼ ਕਰਦੇ ਹਨ। ਹਵਾ, ਪਾਣੀ, ਅੱਗ ਅਤੇ ਹੋਰ ਸਭ ਕੁਦਰਤ ਦੀਆਂ ਸ਼ਕਤੀਆਂ ਉਹਨਾਂ ਦੇ ਹੁਕਮ ਅੰਦਰ ਹਨ। ਗੁਰੂ ਨਾਨਕ ਦੇ ਸਿੱਖ ਪੀਲੇ, ਕਰੂਪ, ਮਾਯੂਸ, ਮੂਰਖ, ਨਿਰਬਲ ਅਤੇ ਕਾਇਰ ਨਹੀਂ ਹਨ, ਜਿਹੜੇ ਕਿ ਗਲਤ ਤਰੀਕੇ ਨਾਲ ਭਾਣਾ ਮੰਨਦੇ ਹੋਏ ਸਾਰੀਆਂ ਚੀਜ਼ਾਂ ਦਾ ਤਿਆਗ ਕਰਦੇ ਹਨ। ਨਹੀਂ, ਉਹ ਤਾਂ ਲਾਲ ਗੁਲਾਬ ਨੂਰਾਨੀ ਚਿਹਰੇ ਵਾਲੇ ਤੇਜਸਵੀ ਹਨ, ਜਿਹੜੇ ਨਾਮ ਰੰਗ ਵਿੱਚ ਰੰਗੇ, ਪਿਆਰ ਵਿੱਚ ਡੁੱਲ ਡੁੱਲ ਪੈਂਦੇ ਤੇ ਇਲਾਹੀ ਰਸ ਸਵਾਦ ਵਿੱਚ ਖਿੜੇ ਗੁਲਾਬ ਕੁਦਰਤੀ ਬਹਾਦਰ ਤੇ ਸਦਾ ਤਿਆਰ ਬਰ ਤਿਆਰ ਹਨ। ਸਿੱਖ ਚੰਗਾ ਹੈ ਕਿਉਂਕਿ ਉਸਦਾ ਸਤਿਗੁਰੂ ਸਦਾ ਸੱਚਾ ਹੈ, ਅਵਿਨਾਸੀ ਹੈ। ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਿੱਖ ਗੁਰੂ ਦੇ ਅਵਤਾਰ ਦਿਨ ਅਤੇ ਜੋਤੀ ਜੋਤ ਸਮਾਵਣ ਦੀਆਂ ਤਾਰੀਕਾਂ ਬਾਰੇ ਭੰਬਲ ਪੂਸੀਆਂ ਵਹਿਮਾਂ ਵਿੱਚ ਨਹੀਂ ਪੈਂਦਾ। ਅਜਿਹੀਆਂ ਗੱਲਾਂ ਤਾਂ ਮਨੌਤੀ ਸੰਗਤਾਂ ਨੂੰ ਹੀ ਚੰਗੀਆਂ ਲੱਗਦੀਆਂ ਹਨ। ਮਨੌਤੀ ਸੰਗਤਾਂ ਨਵੇਂ ਘੜੇ ਨਾਵਾਂ ਥੱਲੇ ਹੀ ਜੁੜਦੀਆਂ ਹਨ ਅਤੇ ਇਹ ਚੰਗੀ ਗੱਲ ਹੈ ਕਿ ਉਹ ਜੁੜ ਕੇ ਬੈਠਦੇ ਹਨ। ਜਿਹੜਾ ਸਿੱਖ ਸਾਰੀ ਉਮਰ ਵਿੱਚ ਕੇਵਲ ਇੱਕ ਵਾਰੀ ਗੁਰੂ ਦਾ ਨਾਮ ਲੈ ਕੇ ਉਸਨੂੰ ਮੇਰਾ ਪਿਆਰਾ ਮੇਰਾ ਬਾਬਾ ਧੰਨ ਗੁਰੂ ਨਾਨਕ ਕਰਦਾ ਹੈ, ਉਹ ਗੁਰੂ ਨਾਨਕ ਨੂੰ ਇੰਨਾ ਪਿਆਰਾ ਹੋ ਜਾਂਦਾ ਹੈ ਕਿ ਉਹ ਸਿੱਖ ਨੂੰ ਉਸਦੇ ਲੱਖਾਂ ਜਨਮਾਂ ਤੱਕ ਵਾਜਾਂ ਮਾਰਦਾ ਰਹਿੰਦਾ ਹੈ। ਉਹ ਸਿੱਖ ਦੇ ਘਰ ਆਪ ਜਾਂਦਾ ਹੈ ਅਤੇ ਉਸਦੇ ਮਨ ਮੰਦਰ ਦਾ ਦਰਵਾਜ਼ਾ ਸਦੀਆਂ ਤੱਕ ਖੜਕਾਉਂਦਾ ਰਹਿੰਦਾ ਹੈ। ਇੱਥੋਂ ਤਾਈਂ ਕਿ ਸਿੱਖ ਧੰਨ ਗੁਰੂ ਨਾਨਕ ਦੇ ਚਰਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਮੈਂਡਾ ਬਾਬਾ ਜੋੜ ਮੇਲਿਆਂ ਨੂੰ ਸੰਗਤਾਂ ਨੂੰ ਪਿਆਰਦਾ ਹੈ। ਉਹ ਸਤਸੰਗਤ ਵਿੱਚ ਆਉਂਦਾ ਹੈ ਅਤੇ ਚੁੱਪ ਚਾਪ ਖਾਮੋਸ਼ੀ ਨਾਲ ਦੇਖਦਾ ਹੈ ਅਤੇ ਉੱਥੇ ਆਪਣਿਆਂ ਦੀ ਚੋਣ ਕਰਦਾ ਹੈ। ਇਸ ਲਈ ਸੰਗਤਾਂ ਦਾ ਜੁੜਨਾ ਜ਼ਰੂਰੀ ਹੈ। ਮੈਨੂੰ ਅਤਿਅੰਤ ਖੁਸ਼ੀ ਹੁੰਦੀ ਹੈ ਜਦ ਮੈਂ ਸੰਗਤਾਂ ਨੂੰ ਬਾਬੇ ਦੀ ਬਾਣੀ ਦੀ ਉੱਚੀ ਉੱਚੀ ਕੀਰਤਨ ਕਰਦਿਆਂ ਦੇਖਦਾ ਹਾਂ। ਮੇਰੀ ਤੜਪ ਹੈ ਕਿ ਉਹ ਬਾਬੇ ਨੂੰ ਗੁਰੂ ਨਾਨਕ ਨੂੰ ਹਰ ਵੇਲੇ ਪਿਆਰ ਕਰਨ। ਮੈਂ ਉਸ ਦੀ ਖੁਸ਼ੀ ਦੀ ਨਿਰਾਦਰੀ ਨਹੀਂ ਕਰਦਾ ਜਿਹੜੀ ਸਿੱਖਾਂ ਵਿੱਚ ਕੇਵਲ ਨਾਵਾਂ ਥੱਲੇ ਹੁੰਦੀ ਹੈ, ਪਰ ਮੈਂ ਸਿੱਖਾਂ ਨੂੰ ਇਹੀ ਆਖਣਾ ਚਾਹੁੰਦਾ ਹਾਂ ਕਿ ਸਿੱਖਾਂ ਵਾਸਤੇ ਸਾਰੇ ਦਿਨ ਹੀ ਨਵੇਂ ਸਾਲ ਦੇ ਦਿਨ ਹਨ ਅਤੇ ਰਾਤਾਂ ਵੱਡੇ ਦਿਨਾਂ ਯਾਨੀ ਕ੍ਰਿਸਮਸ ਦੀਆਂ ਹਨ। ਇਹ ਗੱਲ ਰੋਜ਼ ਦੇ ਸਮਾਗਮਾਂ 'ਤੇ ਵੀ ਢੁੱਕਦੀ ਹੈ। ਇੰਨਾ ਹੀ ਕਾਫੀ ਨਹੀਂ ਕਿਉਂਕਿ ਸਿੱਖ ਤਾਂ ਗੁਰੂ ਦੀ ਜੁਬਲੀ ਗੁਰਪੁਰਬ ਯਾਦ ਆਪਣੀ ਹਰ ਸਾਹ ਨਾਲ ਦਮ ਬਦਮ ਮਨਾਉਂਦਾ ਹੈ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਕੂੜ ਤੋਂ ਸੱਚ ਵੱਲ, ਹਨੇਰੇ ਤੋਂ ਪ੍ਰਕਾਸ਼ ਵੱਲ, ਬਿਨ ਸੰਹਾਰ ਤੋਂ ਅਵਿਨਾਸੀ ਵੱਲ ਅਤੇ ਇਸ ਮਿੱਟੀ ਅੰਧ ਤੋਂ ਆਤਮਾ ਵੱਲ ਤੁਰਦਿਆਂ ਕਦਮ ਕਦਮ 'ਤੇ ਸਿੱਖ ਦਾ ਧਿਆਨ ਬਾਬੇ ਦੇ ਚਰਨਾਂ ਵੱਲ ਰਹਿੰਦਾ ਹੈ, ਜਿਹੜਾ ਆਪਣੇ ਹਰ ਸਾਹ ਨਾਲ ਦਮ ਬਦਮ ਆਪਣੇ ਅੰਦਰ ਬਾਬੇ ਦੀ ਰਸਭਿੰਦੜੀ ਹੋਣ ਨੂੰ ਅਨੁਭਵ ਨਹੀਂ ਕਰਦਾ। ਉਹ ਹੋਰ ਕੁਝ ਵੀ ਹੋਵੇ ਪਰ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਸਿੱਖ ਆਖਿਆ ਹੈ ਨਹੀਂ ਹੈ। ਇਸ ਸਮੇਂ ਜਦੋਂ ਕਿ ਖਾਲਸਾ ਜੀ ਧੰਨ ਗੁਰੂ ਨਾਨਕ ਪਿਆਰੇ ਦੇ ਅਵਤਾਰ ਧਾਰਨ ਦੇ ਸ਼ੁਭ ਦਿਹਾੜੇ ਨੂੰ ਮਨਾਉਣ ਵਾਸਤੇ ਕਮਰ ਕੱਸੇ ਕਰ ਰਿਹਾ ਹੈ, ਉਹਨਾਂ ਸ਼ਬਦਾਂ ਦਾ ਲਿਖਣਾ ਮੈਨੂੰ ਉਪਰਾਮ ਤੇ ਦੁਖਤ ਕਰ ਰਿਹਾ ਹੈ, ਪਰ ਮੈਨੂੰ ਆਪਣੇ ਆਪ ਨੂੰ ਸਮਝਾਉਣ ਲਈ ਇਹ ਲਿਖਣਾ ਹੀ ਪੈਂਦਾ ਹੈ ਕਿ ਐ ਖਾਲਸਾ ਜੀ, ਆਪਣੇ ਉਸ ਦਿਲ ਦੇ ਮਾਲਕ ਦੀ ਜੁਬਲੀ, ਉਸਦੀ ਯਾਦ ਦਮ ਬਦਮ ਸਵਾਸ ਸਵਾਸ ਮਨਾਓ। ਬਸ ਇਹੀ ਸਿੱਖੀ ਦੀ ਅਸਲ ਸ਼ਾਨ ਹੈ। ਰੱਬ ਵਿੱਚ ਸਿੱਧਾ ਤੁਰ ਗੱਡਿਆ ਜਾਣਾ ਬਹੁਤ ਔਖਾ ਹੈ, ਪਰ ਤੁਰ ਗੱਡੀਆਂ ਜੜ੍ਹਾਂ ਤੋਂ ਬਿਨਾਂ ਵੀ ਕੀ ਕੋਈ ਜੀਵਨ ਹੈ? ਬਿਨ ਸਿਮਰਨ ਜੋ ਜੀਵਨ ਬਲਨਾ। ਹੈਨਰੀ ਡੇਵਿਡ ਦੇ ਕਥਨ ਪੜ੍ਹ ਕੇ ਮੈਨੂੰ ਵੱਡਪਣ ਦੀ ਤਾਰੀਫ ਨਿਮਾਣੀ ਲੱਗਦੀ ਹੈ, ਜੋ ਮੈਂ ਪਹਿਲਾਂ ਕਦੀ ਨਹੀਂ ਪੜ੍ਹੀ। ਵੱਡਾ ਉਹ ਹੈ ਜਿਸ ਵਿੱਚ ਰੱਬੀ ਜੀਵਨ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਬਹੁਲਤਾ ਹੈ ਅਤੇ ਜੀਵਨ ਦੀ ਬਹੁਲਤਾ ਉਸੇ ਵਿੱਚ ਹੀ ਹੋ ਸਕਦੀ ਹੈ ਜਿਸ ਦੀਆਂ ਜੜ੍ਹਾਂ ਜੀਵਨਦਾਤੀ ਧਰਤੀ ਰੱਬ ਵਿੱਚ ਡੂੰਘੀਆਂ ਸਿੱਧੀਆਂ ਪੱਕੀਆਂ ਤੁਰ ਗੱਡੀਆਂ ਹੋਈਆਂ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਦ ਤੁਸੀਂ ਕਿਸੇ ਐਸੇ ਬੰਦੇ ਨੂੰ ਮਿਲਦੇ ਹੋ ਜਿਸ ਤੋਂ ਤੁਹਾਡੇ ਅੰਦਰ ਕੋਈ ਆਸ, ਕੋਈ ਖੁਸ਼ੀ, ਕੋਈ ਮਿੱਠਾ ਮਿੱਠਾ ਸਵਾਦ ਅਤੇ ਅਨੂਠੇ ਜੀਵਨ ਦੀ ਕੋਈ ਲਹਿਰ ਦੌੜ ਜਾਂਦੀ ਹੈ, ਤਾਂ ਸੱਚ ਜਾਣੋ ਕਿ ਉਹ ਬੰਦਾ ਜਿਉਂਦਾ ਬੰਦਾ ਹੈ। ਮੈਂਡਾ ਬਾਬਾ ਆਖਦਾ ਹੈ, ਕੇਵਲ ਉਹੀ ਬੰਦੇ ਜਿਉਂਦੇ ਹਨ ਜੋ ਰੱਬ ਜੀ ਨੂੰ ਪਿਆਰ ਕਰਦੇ ਹਨ, ਬਾਕੀ ਸਭ ਮੁਰਦਾ ਹਨ। ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜਦੋਂ ਤੁਸੀਂ ਅਜਿਹੇ ਰੱਬ ਦੇ ਪਿਆਰੇ ਨੂੰ ਮਿਲੋਗੇ ਤਾਂ ਤੁਸੀਂ ਆਪਣੇ ਅੰਦਰ ਨਵੇਂ ਨਿਸ਼ਾਨੇ, ਨਵੇਂ ਵਿਚਾਰ, ਨਵੀਆਂ ਉਮੀਦਾਂ, ਉੱਚ ਕੋਟੀ ਦੇ ਨਵੇਂ ਤਰੰਗ ਉਪਜਦੇ ਦੇਖੋਗੇ। ਪਤੰਜਲੀ ਦਾ ਵਿਚਾਰ ਹੈ ਕਿ ਯੋਗੀ ਸੁੰਦਰਤਾ ਅਤੇ ਬੁੱਧੀ ਵਿੱਚ ਵਾਧਾ ਕਰ ਸਕਦਾ ਹੈ, ਪਰ ਮੈਂ ਗੁਰੂ ਦੇ ਸਿੱਖਾਂ ਨੂੰ ਇਨ ਬਿਨ ਅਜਿਹੇ ਚਮਤਕਾਰ ਪੈਦਾ ਕਰਦਿਆਂ ਡਿੱਠਾ ਹੈ। ਜੇਕਰ ਤੁਹਾਨੂੰ ਕੋਈ ਵੱਡੇ ਪਨ ਤੇ ਲੈਕਚਰ ਦੇਣ ਲਈ ਆਖੇ ਤਾਂ ਤੁਸੀਂ ਲੈਕਚਰ ਦੇਣ ਦੀ ਥਾਂ ਤੇ ਉਹਨਾਂ ਦੀਆਂ ਰੱਬ ਵਿੱਚ ਸੁਰਤ ਦੀਆਂ ਜੜ੍ਹਾਂ ਦੀ ਡੂੰਘਿਆਈ ਨੂੰ ਨਾਪੋ। ਜੇਕਰ ਤੁਸੀਂ ਉਹਨਾਂ ਹੇਠ ਆਪਣਾ ਹੱਥ ਫੇਰ ਸਕੋ ਤਾਂ ਤੁਸੀਂ ਦੇਖੋਗੇ ਕਿ ਉਹ ਆਪਣੀ ਬਨਾਵਟੀ ਵੱਡਪਣ ਦੇ ਦਿਖਾਵੇ ਵਿੱਚ ਅੰਦਰੋਂ ਕਿੰਨੇ ਥੋਥੇ ਖੋਖਲੇ ਹਨ। ਸ਼ਰਧਾ ਵਿਸ਼ਵਾਸ ਹੀ ਬੰਦੇ ਦੇ ਸਮਝਣ ਦਾ ਇੱਕ ਨੁਕਤਾ ਹੈ, ਜਿੱਥੋਂ ਸੁਰਤ ਦੀਆਂ ਜੜ੍ਹਾਂ ਜੀਵਨ ਦਾਤੇ ਅਮੁੱਕ ਸੋਮੇ ਰੱਬ ਜੀ ਵਿੱਚ ਡੂੰਘੀਆਂ ਤੋਂ ਡੂੰਘੀਆਂ ਚਲੀਆਂ ਜਾਂਦੀਆਂ ਹਨ, ਜਿਸ ਦਾ ਨਿਰਣਾ ਕਰਨਾ ਸਾਡੀ ਕਲਪਨਾ ਅਕਲ ਤੋਂ ਪਰੇ ਹੈ। ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਵਿਸ਼ਵਾਸ ਹੀ ਆਦਮੀ ਨੂੰ ਵੱਡਾ ਬਣਾਉਂਦਾ ਹੈ, ਹੋਰ ਕੋਈ ਨਹੀਂ। ਇਹੀ ਉਸ ਨੂੰ ਜਿਉਂਦਾ ਕਰਦਾ ਹੈ। ਵਿਸ਼ਵਾਸ ਦੁਨੀਆਂ ਨੂੰ ਜੀਵਨ ਦਾਨ ਕਰਦਾ ਹੈ, ਅਕਲ ਇਸ ਨੂੰ ਖਰਚ ਕਰਦੀ ਹੈ। ਸਾਰੇ ਅਕਲਾਂ ਵਾਲੇ ਉਸ ਸ਼ਕਤੀ ਨੂੰ ਖਰਚ ਕਰਕੇ ਵੱਡੇ ਬਣਦੇ ਹਨ ਜੋ ਸ਼ਰਧਾਵਾਨ ਨੇ ਅਦ੍ਰਿਸ਼ਟ ਵਿੱਚ ਪੈਦਾ ਕੀਤੀ ਹੈ, ਜੋ ਜਗਤ ਨੂੰ ਦਿਸਦੀ ਨਹੀਂ। ਰੱਬ ਵੱਡਾ ਹੈ ਜਿਸਨੇ ਸੋਨਾ ਤੇ ਚਾਂਦੀ, ਹੀਰੇ ਤੇ ਰਤਨ ਬਣਾਏ ਹਨ, ਨਾ ਕਿ ਉਹ ਜੋ ਇਹਨਾਂ ਨੂੰ ਕਾਨਾਂ ਵਿੱਚੋਂ ਕੱਢ ਕੇ ਰੱਬ ਦੇ ਪੈਦਾ ਕੀਤੇ ਸਮੱਗਰੀ ਪੱਥਰਾਂ ਤੋਂ ਬਣਾਏ ਸ਼ਾਨਦਾਰ ਘਰਾਂ ਵਿੱਚ ਢੇਰ ਲਾ ਦਿੰਦੇ ਹਨ। ਜੇ ਵਿਸ਼ਵਾਸ ਨੂੰ ਇੱਕ ਪਲ ਲਈ ਵੀ ਜਗਤ ਵਿੱਚੋਂ ਕੱਢ ਲਿਆ ਜਾਵੇ ਤਾਂ ਇੱਥੇ ਜੀਵਨ ਦਾ ਮਾਨੋ ਕਾਲ ਪੈ ਜਾਵੇਗਾ। ਗੁਰੂ ਨਾਨਕ ਉਹਨਾਂ ਨੂੰ ਜੋ ਅੱਜ ਉਸ ਨੂੰ ਨਫ਼ਰਤ ਕਰਦੇ ਹਨ ਅਖੀਰ ਵਿੱਚ ਪਿਆਰ ਕਰਨ ਵਾਲਾ ਬਣਾਉਂਦਾ ਹੈ। ਉਹ ਉਹਨਾਂ ਦਾ ਬਚਾਅ ਆਪਣੇ ਪਿਆਰ ਵਿੱਚ ਦੇਖਦਾ ਹੈ। ਗੁਰੂ ਨਾਨਕ ਦੀ ਇੱਕ ਖਾਸ ਗੱਲ, ਇੱਕ ਖਾਸ ਵਡਿਆਈ ਇਹ ਹੈ ਕਿ ਉਹ ਸਿੱਖਾਂ ਨੂੰ ਕਲਿਆਣ ਵਾਸਤੇ ਆਪਣੇ ਤੱਕ ਆਉਣ ਲਈ ਨਹੀਂ ਉਡੀਕਦਾ, ਨਹੀਂ, ਸਗੋਂ ਉਹ ਤਾਂ ਆਪ ਉਹਨਾਂ ਨੂੰ ਬਚਾਉਣ ਲਈ ਜਾਂਦਾ ਹੈ। ਉਹ ਸੂਰਜਾਂ ਦਾ ਸੂਰਜ ਹੈ ਜਿਹੜਾ ਸਾਨੂੰ ਸੁੱਤਿਆਂ ਪਿਆਂ ਨੂੰ ਅਸਲੀ ਜੀਵਨ ਤੋਂ, ਅਣਜਾਣਾਂ ਨੂੰ ਜੀਵਨ ਜਲ ਨਾਲ ਉਛਾਲ ਦਿੰਦਾ ਹੈ। ਉਹ ਸਿੱਖਾਂ ਨੂੰ ਆਪਣੀ ਮਿੱਠੀ ਗੋਦ ਵਿੱਚ ਸਵਾਲਦਾ ਹੈ। ਦੇਖੋ, ਸਿੱਖ ਸੌਂ ਰਿਹਾ ਹੈ ਜਦਕਿ ਗੁਰੂ ਨਾਨਕ ਜਾਗਦਾ ਹੈ ਅਤੇ ਆਪਣੀ ਮਿੱਠੀ ਮਿੱਠੀ ਲੋਰੀ ਵਾਹਿਗੁਰੂ ਦੀ ਅਨਹਦ ਚੁਨਕਾਰ ਦੇ ਸੰਗੀਤ ਵਿੱਚ ਸਿੱਖ ਦਾ ਪਹਿਰਾ ਦਿੰਦਾ ਹੈ। ਗੁਰੂ ਨਾਨਕ ਆਪਣੇ ਪਿਆਰ ਦੇ ਸਮੁੰਦਰ ਡੋਲਦਾ ਹੈ ਅਤੇ ਆਪ ਅਦ੍ਰਿਸ਼ਟ ਰਹਿੰਦਾ ਹੈ। ਜਦੋਂ ਸਿੱਖ ਗੁਰੂ ਦਾ ਆਪ ਹੀ ਖਿੱਚਿਆ ਹੋਇਆ ਗੁਰੂ ਵਿੱਚ ਵਾਸ ਕਰਦਾ ਹੈ ਤਾਂ ਗੁਰੂ ਆਪ ਹੀ ਹੌਲੀ ਹੌਲੀ ਉਸਦੀ ਆਤਮਾ ਨੂੰ ਉੱਚੀ ਅਤੇ ਡੂੰਘੀ ਸੁਰਤ ਦੀ ਸ਼ਕਲ ਵਿੱਚ ਉੱਚਾ ਚੁੱਕਦਾ ਹੈ ਅਤੇ ਆਪ ਹੀ ਉਸਦੀਆਂ ਸੁਰਤ ਦੀਆਂ ਜੜ੍ਹਾਂ ਦੇ ਹਰ ਰੇਸ਼ੇ ਨੂੰ ਖੁਰਾਕ ਪਹੁੰਚਾਉਂਦਾ ਹੈ। ਅਸਲ ਵਿੱਚ ਆਦਮੀ ਕੁਦਰਤ ਦਾ ਅੰਤਰਮੁਖੀ ਦਰਖਤ ਹੈ। ਇਸ ਤਰ੍ਹਾਂ ਗੁਰੂ ਸਿੱਖ ਦੇ ਅੰਦਰ ਪ੍ਰਵੇਸ਼ ਕਰਦਾ ਹੈ ਅਤੇ ਸਿੱਖ ਗੁਰੂ ਵਿੱਚ, ਅਤੇ ਇਹੀ ਸਿੱਖ ਦੀ ਅਸਲੀ ਤੌਰ ਤੇ ਸਤ ਦੀ ਪ੍ਰਾਪਤੀ ਹੁੰਦੀ ਹੈ। ਸਿੱਖ ਕੇਵਲ ਉਸੇ ਪਲ ਤੋਂ ਹੀ ਅਸਲ ਜੀਵਨ ਸ਼ੁਰੂ ਕਰਦਾ ਹੈ ਜਦ ਤੋਂ ਗੁਰੂ ਉਸਦੇ ਅੰਦਰ ਪ੍ਰਵੇਸ਼ ਕਰਦਾ ਹੈ ਅਤੇ ਇਸ ਜੀਵਨ ਦੀ ਧਾਰਾ ਲਗਾਤਾਰ ਚੱਲਦੀ ਹੈ, ਟੁੱਟਦੀ ਨਹੀਂ। ਗੁਰੂ ਨਾਨਕ ਦੀ ਅਜਬ ਰੰਗਤ ਕਈ ਥਾਵਾਂ ਤੇ ਜਿਵੇਂ ਕਵੀਆਂ ਵਿੱਚ ਝਲਕਦੀ ਹੈ, ਪਰ ਇੱਕ ਝਲਕਾਰੇ ਮਾਤਰ। ਉਦੋਂ ਇਹ ਲਗਾਤਾਰ ਤੇ ਅਮੁੱਕ ਰੋਸ਼ਨੀ ਨਹੀਂ ਆਉਂਦੀ। ਕਵਿਤਾ ਜਾਂ ਜਿਨ੍ਹਾਂ ਨੂੰ ਮੈਂ ਨਾਨਕ ਝਲਕਾਰੇ ਕਹਿੰਦਾ ਹਾਂ, ਸਾਨੂੰ ਉਸ ਵੱਲ ਖਿੱਚਦੇ ਤਾਂ ਹਨ, ਉਸਦੀ ਮਹਿਮਾ ਦਰਸਾਉਂਦੇ ਹਨ, ਪਰ ਸਾਨੂੰ ਉਸ ਨਾਲ ਜੋੜ ਨਹੀਂ ਸਕਦੇ। ਕਵਿਤਾ ਮਾਇਆ ਰੂਪ ਹੈ ਜਿਹੜੀ ਉਸ ਤੋਂ ਬਿਨਾਂ ਨਹੀਂ ਹੋ ਸਕਦੀ, ਫਿਰ ਵੀ ਉਸਦਾ ਰੂਪ ਉਸਦਾ ਆਪਣਾ ਆਪਾ ਨਹੀਂ। ਸਾਨੂੰ ਇੱਕ ਹੁਕਮ, ਏਕੋ ਨਾਮ ਹੁਕਮ ਹੈ ਦੀ ਖਾਸ ਵਿਸ਼ੇਸ਼ਤਾ ਦਿਸਦੀ ਹੈ, ਜੋ ਅਸੀਂ ਗੁਰੂ ਤੋਂ ਜੁਗਾ ਜੁਗਾਂਤਰਾਂ ਤਾਈਂ ਇੱਕੋ ਇੱਕ ਪ੍ਰਾਪਤ ਕੀਤਾ ਹੈ ਕਿ ਦਮ ਬਦਮ ਸਵਾਸ ਸਵਾਸ ਮੇਰੇ ਨਾਲ ਰਹੋ। ਹਾਂਜੀ, ਸਾਨੂੰ ਇੱਕ ਹੁਕਮ, ਇੱਕੋ ਨਾਮ ਹੁਕਮ ਹੈ ਦੀ ਖਾਸ ਵਿਸ਼ੇਸ਼ਤਾ ਦਿਸਦੀ ਹੈ ਜੋ ਅਸੀਂ ਗੁਰੂ ਤੋਂ ਜੁਗਾ ਜੁਗਾਂਤਰਾਂ ਤਾਈਂ ਇੱਕੋ ਇੱਕ ਪ੍ਰਾਪਤ ਕੀਤਾ ਹੈ ਕਿ ਦਮ ਬਦਮ ਸਵਾਸ ਸਵਾਸ ਮੇਰੇ ਨਾਲ ਰਹੋ। ਜਦੋਂ ਤਾਈਂ ਅਸੀਂ ਦਮ ਬਦਮ ਗੁਰੂ ਬਾਬੇ ਨਾਲ ਨਹੀਂ ਰਹਾਂਗੇ ਅਸੀਂ ਮੁਰਦੇ ਹਾਂ। ਗੁਰੂ ਨਾਨਕ ਦਾ ਬਖਸ਼ਿਆ ਸਿੱਖੀ ਜੀਵਨ ਬਸ ਇਹੀ ਹੈ। ਵਿਚਾਰ ਬੰਦ ਕਰਨ ਤੋਂ ਪਹਿਲਾਂ ਮੈਂ ਪਾਠਕਾਂ ਅਤੇ ਸੰਗਤਾਂ ਜਿਹੜੀਆਂ ਕਿ ਗੁਰੂ ਨਾਨਕ ਪਿਆਰੇ ਦਾ ਆਗਮਨ ਗੁਰਪੁਰਬ ਮਨਾਉਣ ਲਈ ਜੁੜੀਆਂ ਹਨ ਦੇ ਕੰਨਾਂ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਮੈਂਡਾ ਬਾਬਾ ਤੁਹਾਡੇ ਨਾਲ ਹੈ, ਤੁਹਾਡੇ ਕੋਲ ਹੈ, ਤੁਹਾਡੇ ਅੰਦਰ ਹੈ। ਤੁਸੀਂ ਕੋਈ ਵੀ ਹੋ, ਉਸਨੂੰ ਜਾਣਦੇ ਹੋ ਭਾਵੇਂ ਨਹੀਂ, ਉਸ ਨਾਲ ਰਹੋ, ਉਸ ਨਾਲ ਤੁਰੋ ਅਤੇ ਆਪਣਾ ਆਪਾ ਸੁਰਤ ਸਦਾ ਉਸ ਵਿੱਚ ਗੱਡੀ ਰੱਖੋ। ਉਹ ਮੇਰਾ ਅਤੇ ਆਪ ਦਾ ਆਪਣਾ ਜ਼ਾਤੀ ਰੱਬ ਹੈ। ਇਸ ਧਰਤੀ 'ਤੇ ਹੋਰ ਕੋਈ ਵੀ ਸਰੋਕਾਰ ਯਾਨੀ ਤਾਲਕ ਨਾ ਰੱਖੋ, ਬਸ ਕੇਵਲ ਉਸਨੂੰ ਪਿਆਰ ਕਰਨਾ, ਸੱਚੇ ਦਿਲੋਂ ਪਿਆਰ ਕਰਨਾ ਹੀ ਆਪ ਦਾ ਕੰਮ ਹੋਵੇ ਅਤੇ ਇਹ ਸਵਾਸ ਸਵਾਸ ਦਮ ਬਦਮ ਉਸ ਵਿੱਚ ਜੀਵਣਾ, ਉਸਨੂੰ ਸਿਮਰਨਾ ਹੀ ਹੈ। ਹਾਂਜੀ, ਇਸ ਸੰਸਾਰ ਵਿੱਚ ਹੋਰ ਕੋਈ ਵੀ ਸਰੋਕਾਰ ਨਾ ਰੱਖੋ, ਬਸ ਕੇਵਲ ਉਸਨੂੰ ਪਿਆਰ ਕਰਨਾ, ਸੱਚੇ ਦਿਲੋਂ ਪਿਆਰ ਕਰਨਾ ਹੀ ਆਪ ਦਾ ਕੰਮ ਹੋਵੇ ਅਤੇ ਇਹ ਸਵਾਸ ਸਵਾਸ ਦਮ ਬਦਮ ਉਸ ਵਿੱਚ ਜੀਵਣਾ, ਉਸਨੂੰ ਸਿਮਰਨਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।